श्री वाह गुरु हर धुन रहे कीर्तन गाइए बहुड़ अगे पाइए जिस देवाए पुरख विधाता हर रस तिन ही जाता जम काई करो नेड़ न आया सुख नानक शरणी पाया जम कंकर लेड़ न आया सुख नानक शरणी पाया।
वाहिगुरु जी का खालसा, वाहिगुरु जी की फतेह। परम सत्कार योग सतगुरु जी के पावन चरणा विच सुशोभित गुरु सवारी साध संगत जीओ, इस संसार दे अंदर किसी भी वस्तु किसी भी पदार्थ व्यक्ति ने सदा नहीं रहना। संसार का अर्थ ही है सर्कल, चक्कर घूमता होया भी ते असी सारे उस चक्कर विच घूम रहे हैं। जैसे हरहट की माला टिंद लगत है, एक सखनी होर फेर भरियत है, तैसे ही एक खेल खसम का खुदिया टंडा ने सर्कल चल रहा है। असी अरदास करते हाँ कि इस चक्कर विचों, इस जमन मरण के फेरे विचों, हे वाहिगुरु अकाल पुरख इस जीव नूं अपने चरणा विच निवास बख्श। बड़ी चंगी गल है, पर सतगुरु सचे पातशाह जी दे इस निवास लई एक मार्ग निश्चित कीता है कि सिख जड़ा वो इस चक्कर विचों उस चरण निवास तक किवें पहुंच सकता है। कुछ मिनट इस गल नूं समझण ते असीं खर्च करने हन। गुरु अमरदास पातशाह फरमान करते ने, कहिंदे ने अफरयो जम मारिया ना जाई, गुर कै शब्दे नेड़ ना आई, शब्द सुने ता दूरह भागै, मत मारै हर जियो वे परवाह है। बड़ी स्पष्ट गल है कि जिस मनुख की सुरत शब्द विच जुड़ गई है ओ इस जम दे गेड़ विचों निकल जांदा है। गुरु जी दा हुणे ही हुक्म सुनिया, हर दिन रहण कीर्तन गाइया बौड़ न जोनी पाईया, कि मुड़के ये जमन मरन नहीं रहेगा। भाई गुरदास जी ने जो सतगुरु सचे पातशाह जी दे बहुत हजूरी दे सिख सन ते जिन्हां नूं श्री दरबार साहिब दे ग्रंथी होण दा भी अवसर प्राप्त होया, उन्हां ने वारां विच दो सिखां दा जिक्र कीता है। कहिंदे ने पिरथा खेडा सोए नी, चरण शरण गुरशब्द निवासी। कहिंदे ने पिरथा ते खेडा दोवें जिहड़े सी सतगुरु पातशाह दी चरण शरण विच आण के उहदे च निवास करदे, उन्हां ते इन्नी गल लिख दित्ती। दरबार साहिब दे बाद विच भाई साहिब भाई मनी सिंह जी ग्रंथी बने ते उन्हां ने दी व्याख्या कीती। ये दोने प्रमाणिक व्यक्ति हैं जिन्हां सतगुरु सचे पातशाह दे चरणा विच बह के ते इस आत्म रहस दीआं गल्लां नूं साडे तक पहुंचाया है। असी माफ करना मैनू, गुरुद्वारे विच कथा कीर्तन नूं भी एंटरटेनमेंट समझ लिया कई बार, कि जे ते चार लतीफे सुना दिते जाण, कोई इधर उधर दीआं कहानियां सुना दईए ते बहुत खुश हां असीं। गुरु दी मत समझण लई मन ते जोर देना पैंदा है, दिमाग ते सुरत नूं इधर लियाउणा पैंदा, ते उहदे लई आपां तैयार कोई नहीं। सारिआं दी साडिआं दी हालत इहो ही है, पर उहदे बिना गल नहीं बणनी। भाई मनी सिंह जी ने इहदी व्याख्या करदिआं लिखिआ भी उहनां सिखां ने गुरु नानक पातशाह दे पास अर्ज कीती कि सतगुरु असीं चाहुंदे आं भी साडा तुहाडे चरणां च निवास होवे। गुरु साहब कहण लगे, भाई फिर इस तरह करियो, अपने नगर धर्मसाल बना के अमृत वेले उठ के इशनान करके बाणी पढ़ के धर्मसाल विच जाके शब्द कीर्तन करना है, शब्द नाल अपनी सुरत नूं जोड़ना है, फिर किरत करनी है, किरत विचों लंगर तैयार करके आए गए अतिथि की सेवा करनी है, लोड़वंद की सेवा करनी है, फिर शाम नूं शब्द कीर्तन विच अपने आप नूं जोड़ना है। इस तरह तुसीं साडे चरणां विच निवास करोगे, जिथे तुसीं शब्द कीर्तन करोगे उथे साडे चरणां दा वासा होएगा। फिर उथे गल स्पष्ट कीती, कहण लगे एक गल याद रखनी
ਜੇ ਸਰੀਰ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤੇ ਵਿਛੋੜਾ ਲਾਜ਼ਮੀ ਹੈ, ਕਿਉਂਕਿ ਸਰੀਰ ਕਦੇ ਵੀ ਸਦੀਵੀ ਸਾਥ ਦੇਣ ਵਾਲੀ ਵਸਤੂ ਨਹੀਂ। ਜੇ ਤੁਸੀਂ ਸਾਡੇ ਸਰੀਰ ਨਾਲ ਜੁੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵਿਛੜੋਗੇ। ਹਾਂ, ਸ਼ਬਦ ਮੇਰਾ ਹਿਰਦਾ ਹੈ ਕਿ ਜੇ ਤੁਸੀਂ ਸ਼ਬਦ ਨਾਲ ਜੁੜੋਗੇ ਨਾ ਫਿਰ ਤੁਸੀਂ ਕਦੇ ਵਿਛੜ ਨਹੀਂ ਸਕੋਗੇ, ਫਿਰ ਵਿਛੋੜੇ ਦੀ ਕੋਈ ਗੱਲ ਹੋ ਨਹੀਂ ਸਕੇਗੀ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਸ਼ਬਦ ਨਾਲ ਜੁੜਨ ਦੀ ਪ੍ਰੇਰਣਾ ਦਿੱਤੀ ਤੇ ਉਹਨਾਂ ਸਿੱਖਾਂ ਨੇ ਇਹਦੀ ਕਮਾਈ ਕਰਕੇ ਭਾਈ ਗੁਰਦਾਸ ਕਹਿੰਦੇ ਨੇ ਕਿ ਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਕੀਤਾ। ਔਰ ਅੱਜ ਵੀ ਅਸੀਂ ਬਾਣੀ ਦਾ ਕੀਰਤਨ ਪਾਠ ਇਹ ਸਭ ਕੁਝ ਇਸੇ ਲਈ ਕਰਦੇ ਹਾਂ ਕਿ ਅਖੀਰ ਵਕਤ ਸਾਡੀ ਸੁਰਤ ਸ਼ਬਦ ਵਿੱਚ ਰਹੇ ਤੇ ਅਸੀਂ ਮਾਲਕ ਵਿੱਚ ਜੁੜ ਸਕੀਏ। ਭਾਈ ਗੁਰਦਾਸ ਜੀ ਨੇ ਇਹਦੀ ਵਿਆਖਿਆ ਕਰਦਿਆਂ ਇੱਕ ਕਵਿਤ ਲਿਖਿਆ, ਉਹਦੇ ਵਿੱਚ ਕੁਝ ਮਿਸਾਲਾਂ ਦਿੱਤੀਆਂ। ਉਹ ਕਹਿੰਦੇ ਨੇ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ। ਕਿਰਤਾਸ ਕਹਿੰਦੇ ਨੇ ਕਾਗਜ਼ ਨੂੰ। ਬੜੇ ਸਾਰੇ ਅਸੀਂ ਜਾਣਦੇ ਹਾਂ ਕਿ ਕਾਗਜ਼ ਸਧਾਰਨ ਜਿਹੜਾ ਹੈ, ਗਲੇਜ਼ ਨਹੀਂ, ਸਧਾਰਨ ਕਾਗਜ਼ ਜਿਹੜਾ ਹੈ ਉਹ ਜਦੋਂ ਪਾਣੀ ਚ ਪਾ ਦਿਓ ਤੇ ਗਲ ਜਾਂਦਾ। ਪਰ ਭਾਈ ਸਾਹਿਬ ਕਹਿੰਦੇ ਨੇ ਉਸੇ ਕਾਗਜ਼ ਨੂੰ ਘਿਓ ਲਾ ਦਿਓ ਤੇ ਤ੍ਰਿਤ ਸੰਬੰਧ ਜਲ ਮੱਧ ਸਾਵਧਾਨ ਹੈ। ਘਿਓ ਲੱਗਾ ਨੀ ਉਸ ਕਾਗਜ਼ ਨੂੰ ਤੇ ਪਾਣੀ ਚ ਫੇਰ ਨੀ ਉਹ ਗਲਣਾ, ਫਿਰ ਨੀ ਗਲੇਗਾ। ਦੂਸਰੀ ਮਿਸਾਲ ਦਿੰਦੇ ਨੇ, ਕਹਿੰਦੇ ਨੇ ਜੈਸੇ ਕੋਤ ਭਾਰ ਤੂਲ ਤਨਕ ਚਿਣਕ ਜ਼ਰੈ। ਕੋਹਣਾ ਵਾਲਾ ਰੂਲ ਇਕੱਠਾ ਕਰ ਦਿੱਤਾ ਜਾਏ ਤੇ ਕਈ ਵਾਰੀ ਅਖਬਾਰਾਂ ਚ ਪੜ੍ਹਦੇ ਹਿੰਦੁਸਤਾਨ ਚ ਤੇ ਆਮ ਪੜੀਦਾ ਸੀ ਵੀ ਕਿਸੇ ਨੇ ਸਿਗਰਟ ਪੀਤੀ, ਮਾੜਾ ਜਿਹਾ ਗੁੱਲ ਸੁੱਟਿਆ ਤੇ ਅੱਗ ਲੱਗ ਗਈ ਕਪਾਹ ਮੰਡੀ ਚ, ਮਨਾ ਮਹੀ ਸੜ ਗਈ। ਜੈਸੇ ਕੋਟ ਭਾਰ ਤੂਲ ਤਨਕ ਚਿਣਕ ਜ਼ਰੈ। ਪਰ ਕਹਿੰਦੇ ਨੇ ਤੇਲ ਨੇਲ ਦੀਪਕ ਮੈਂ ਬਾਤੀ ਗਿਦਮਾਨ ਹੈ। ਛੋਟੀ ਜਿਹੀ ਰੂਹ ਦੀ ਬੱਤੀ ਹੈ, ਤੇਲ ਵਿੱਚ ਮਿਕਸ ਹੋਈ ਹੈ, ਤੇਲ ਸੜ ਜਾਂਦਾ ਉਹ ਕਾਇਮ ਰਹਿੰਦੀ ਹੈ, ਕਈ ਦਿਨ ਚੱਲਦੀ ਹੈ। ਫਿਰ ਦ੍ਰਿਸ਼ਟਾਂਤ ਦਿੱਤਾ ਤੀਸਰਾ, ਕਹਿੰਦੇ ਨੇ ਜੈਸੇ ਲੋਹੋ ਬੂਡ ਜਾਤ ਸਲਲ ਮੈਂ ਦਾਰਤ ਹੀ। ਸਲਲ ਕਹਿੰਦੇ ਨੇ ਪਾਣੀ ਨੂੰ, ਲੋਹਾ ਛੋਟਾ ਜਿਹਾ ਤੀਸ ਲੈ ਲਓ ਟੁਕੜਾ ਲੋਹੇ ਦਾ, ਪਾਣੀ ਚ ਸੁੱਟ ਡੁੱਬ ਜਾਂਦਾ ਹੈ, ਬੜੀ ਸਧਾਰਨ ਗੱਲ ਹੈ। ਜੈਸੇ ਲੋਹੋ ਬੂਡ ਜਾਤ ਸਲਲ ਮੈਂ ਦਾਰਤ ਹੀ। ਪਰ ਭਾਈ ਸਾਹਿਬ ਕਹਿੰਦੇ ਨੇ ਵੀ ਤਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਉਹੀ ਲੋਹਾ ਜੇ ਲੱਕੜ ਨਾਲ ਜੋੜਦਿਆਂ ਬੇੜੀਆਂ ਤੇ ਹਵਾਈ ਸਮੁੰਦਰੀ ਜਹਾਜ਼ ਬਹਿਰੀ ਬੇੜੇ ਕਿਸੇ ਅਸੂਲ ਤੇ ਕਰ ਰਹੇ ਨੇ, ਲੱਕੜ ਨਾਲ ਲੋਹਾ ਜੜਿਆ ਪਿਆ ਤੇ ਮਨਾ ਮੋਈ ਕਰਦਾ ਪਿਆ, ਕੋਈ ਫਿਕਰ ਹੀ ਨਹੀਂ ਗਾ, ਡੁੱਬਣ ਦੀ ਗੱਲ ਹੀ ਨਹੀਂ ਹੈਗੀ। ਤਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ। ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਵੀ ਤੈਸੇ ਜਮ ਕਾਲ ਬਿਆਲ ਸਤਲ ਸੰਸਾਰ ਗ੍ਰਸ ਹੈ। ਕਹਿੰਦੇ ਡਰਾਉਣਾ ਜਮ ਜਿਹੜਾ ਹੈ ਉਹ ਸਾਰੇ ਸੰਸਾਰ ਨੂੰ ਗ੍ਰਸਦਾ, ਖਾਂਦਾ, ਛੱਡਦਾ ਨਹੀਂ। ਤੈਸੇ ਜਮ ਕਾਲ ਬਿਆਲ ਸਤਲ ਸੰਸਾਰ ਗ੍ਰਸ ਹੈ। ਪਰ ਫੈਸਲਾ ਕੀ ਕਰਦੇ ਨੇ, ਕਹਿੰਦੇ ਨੇ ਸਤਿਗੁਰ ਭੇਟਤ ਹੀ ਦਾਸਨ ਬਾਸਾ ਹੈ। ਜੇ ਸਿੱਖ ਜਿਹੜਾ ਗੁਰੂ ਨੂੰ ਮਿਲ ਜਾਏ ਸ਼ਬਦ ਕਰਕੇ ਤੇ ਉਹੀ ਜਮ ਦਾਸਾਂ ਦਾ ਦਾਸ ਸੇਵਕਾਂ ਦਾ ਸੇਵਕ ਹੁੰਦਾ ਹੈ। ਜਿਨ੍ਹਾਂ ਲੋਕਾਂ ਨੇ ਇਸ ਆਤਮਕ ਰਹੱਸ ਨੂੰ ਜਾਣਿਆ ਹੈ, ਸਮਝਿਆ ਹੈ, ਉਹ ਇਸ ਪਾਸੇ ਯਤਨ ਕਰਦੇ ਆ ਤੇ ਉਹ ਫਿਰ ਸਾਨੂੰ ਗੱਲ ਸਮਝਾਉਂਦੇ ਆ। ਕਿਉਂਕਿ ਆਮ ਬੰਦਾ ਜਿਹੜਾ ਜਿਹਨੂੰ ਇਸ ਗੱਲ ਦਾ ਅਨੁਭਵ ਨਹੀਂ, ਉਹ ਕੀ ਸਾਨੂੰ ਦੱਸ ਸਕਦਾ। ਕਬੀਰ ਜੀ ਦਾ ਇੱਕ ਸ਼ਲੋਕ ਹੈ, ਇਹ ਤੇ ਨਹੀਂ ਕਿ ਸਰੀਰ ਕਬੀਰ ਸਾਹਿਬ ਦਾ ਦੁਨੀਆਂ ਚ ਰਿਹਾ, ਉਹ ਵੀ ਤੇ ਤੁਰ ਗਿਆ। ਪਰ ਉਹ ਕਹਿੰਦੇ ਨੇ ਉਹਨਾਂ ਨੇ ਜਦੋਂ ਜੀ ਇਸ ਗੱਲ ਦਾ ਅਹਿਸਾਸ ਕਰ ਲਿਆ ਵੀ ਹੁਣ ਮੌਤ ਜਮ ਮੇਰਾ ਕੁਛ ਨਹੀਂ ਵਿਗਾੜ ਸਕਦੀ ਤੇ ਉਹਨਾਂ ਗੱਲ ਲਿਖੀ। ਉਹ ਕਹਿੰਦੇ ਨੇ ਕਬੀਰ ਮੇਰੀ ਬੁੱਧ ਕਹੋ ਜਮ ਨਾ ਕਰੇ ਤਿਸਕਾਰ। ਕਹਿੰਦੇ ਨੇ ਮੇਰੀ ਜਿਹੜੀ ਇਹ ਬੁੱਧੀ ਹੈ ਨਾ, ਹੁਣ ਜਮ ਇਸ ਨੂੰ ਤਿਰਸਕਾਰ ਨਹੀਂ ਕਰ ਸਕਦਾ, ਇਹਨੂੰ ਕਹਿ ਨਹੀਂ ਸਕਦਾ ਰੇਦ ਰਾਓ, ਫਿੜਕ ਨਹੀਂ ਸਕਦਾ, ਫਿੜਕ ਨਹੀਂ ਸਕਦਾ, ਇਹਨੂੰ ਕੁਛ ਕਹਿ ਨਹੀਂ ਸਕਦਾ। ਦੇਖੋ ਇਹ ਤਾਂ ਉਹਨਾਂ ਨੇ ਬੜੀ ਕਮਾਲ ਦੀ ਗੱਲ ਕੀਤੀ ਹੈ। ਕਹਿੰਦੇ ਨੇ ਕਬੀਰ ਮੇਰੀ ਬੁੱਧ ਕਹੋ ਜਮ ਨਾ ਕਰੇ ਤਿਸਕਾਰ। ਕਹਿੰਦੇ ਨੇ ਜਿਹਨੇ ਇਹ ਜਮੂਆ ਸਿਰਜਿਆ, ਜਿਹੜੇ ਲੋਕ ਭਾਸ਼ਾ ਨੂੰ ਜਾਣਦੇ ਆ ਉਹ ਥੋੜਾ ਧਿਆਨ ਦੇਣ, ਪਹਿਲੀ ਪੰਕਤੀ ਵਿੱਚ ਜਮ ਵਰਤਿਆ, ਦੂਸਰੀ ਵਿੱਚ ਲਫ਼ਜ਼ ਜਮੂਆ ਵਰਤਿਆ। ਜਮ ਇੱਕ ਸਧਾਰਨ ਲਫ਼ਜ਼ ਹੈ, ਆਮ ਅਸੀਂ ਵਰਤਦੇ ਹਾਂ, ਲੇਕਿਨ ਜਮੂਆ ਜਿਹੜਾ ਅਲਪਾਰਥਕ ਨਾਮ ਹੈ, ਇਹਨੂੰ ਅਸੀਂ ਭਾਸ਼ਾ ਵਿੱਚ ਵਿਆਕਰਨ ਵਿੱਚ ਅਲਪਾਰਥਕ ਨਾਮ ਕਹਿੰਦੇ ਹਾਂ। ਜਿਹਨੂੰ ਛੁਟਾਉਣਾ ਹੋਵੇ ਨਾ, ਜਿਹਨੂੰ ਸਮਝਣਾ ਹੋਵੇ ਵੀ ਇਹ ਤੱਖ ਲਈ ਹੈਗਾ, ਉਹਦੇ ਵਾਸਤੇ ਇਸ ਨਾਮ ਦੀ ਵਰਤੋਂ ਕੀਤੀ ਜਾਂਦੀ ਹੈ। ਕਬੀਰ ਦੂਸਰੀ ਪੰਕਤੀ ਚ ਕਹਿੰਦੇ ਨੇ ਜਿਨ ਇਹ ਜਮੂਆ ਸਿਰਜਿਆ, ਕਹਿੰਦੇ ਨੇ ਜਿਹਨੇ ਨਿਮਾਣਾ ਜਮ ਬਣਾਇਆ ਨਾ, ਯਾਨੀ ਕਿ ਜਮ ਦੀ ਪਾਵਰ ਹੀ ਕੋਈ ਨੀ, ਤਾਕਤ ਹੀ ਖਤਮ ਕਰ ਦਿੱਤੀ। ਜੇ ਅਹਿਸਾਸ ਹੋਵੇ ਵੀ ਉਹਦੀ ਤਾਕਤ ਬੜੀ ਹੈ ਤੇ ਅਸੀਂ ਕਮਜ਼ੋਰ ਆ, ਫਿਰ ਤੇ ਮਾਰੇ ਗਏ। ਤੇ ਜੇ ਅਹਿਸਾਸ ਇਹ ਹੈ ਕਿ ਸਾਡੇ ਕੋਲ ਬੜੀ ਵੱਡੀ ਸ਼ਕਤੀ ਹੈ, ਜਮ ਕੀ ਕਰ ਸਕਦਾ। ਗੁਰੂ ਅਮਰਦਾਸ ਸਾਹਿਬ ਵੀ ਕਹਿੰਦੇ ਨੇ, ਉਹ ਕਹਿੰਦੇ ਨੇ ਕਿ ਹਰ ਜੀਓ ਕੀ ਹੈ ਸਭ ਸਰਕਾਰਾ, ਇਹ ਜਮ ਕਿਆ ਕਰੇ ਵਿਚਾਰਾ। ਹੁਕਮੀ ਬੰਦਾ ਹੁਕਮ ਕਮਾਵੇ, ਹੁਕਮੇ ਕੱਢਦਾ ਸਾਹ ਹੈ। ਇਹ ਉਹਨੂੰ ਪਤਾ ਲੱਗਦਾ ਨਾ ਵੀ ਜਿਹਨੂੰ ਪਤਾ ਲੱਗੀ ਵੀ ਅਸਲੀਅਤ ਕੀ ਹੈ। ਤੇ ਸਾਡੇ ਵਰਗੇ ਤਾਂ ਐਵੇਂ ਡਰੀ ਜਾਂਦੇ ਨੇ, ਪਤਾ ਨੀ ਕੀ ਹੋ ਗਿਆ, ਕਿਉਂਕਿ ਅਸਲੀਅਤ ਤੋਂ ਬਹੁਤ ਦੂਰ ਜਾਣ ਦੀ ਕੋਸ਼ਿਸ਼ ਕਰਦੇ ਆ, ਤੇ ਜਿੱਥੋਂ ਅਸਲੀਅਤ ਮਿਲਦੀ ਉੱਥੇ ਨੇੜੇ ਨੀ ਆਉਂਦਾ ਕੋਈ। ਕਬੀਰ ਕਹਿੰਦੇ ਨੇ ਜਿਨ ਇਹ ਜਮੂਆ ਸਿਰਜਿਆ ਸੋ ਜਪਿਆ ਪਰਵਤਗਾਰ। ਕਹਿੰਦੇ ਨੇ ਮੈਂ ਉਹ ਪਰਵਤਗਾਰ ਜਿਹੜਾ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ, ਜਿਹੜਾ ਸਭ ਦੀ ਸੰਭਾਲ ਕਰਨ ਵਾਲਾ, ਮੈਂ ਉਸ ਵਾਹਿਗੁਰੂ ਅਕਾਲ ਪੁਰਖ ਦਾ ਸਿਮਰਨ ਕੀਤਾ, ਹੁਣ ਇਹ ਜਮ ਵਿਚਾਰਾ ਮੇਰੇ ਮੁੰਹ ਕੀ ਕਰ ਸਕਦਾ। ਜਮ ਬੱਪੜਾ ਮੁੱਕ ਕਹਾਂ ਡਰਾਈ, ਇਹ ਤੇ ਮੇਰਾ ਕੁਝ ਨਹੀਂ ਕਰ ਸਕਦਾ, ਕਿਉਂਕਿ ਮੈਂ ਇਹ ਨੁਸਖਾ ਪ੍ਰਾਪਤ ਕਰ ਲਿਆ ਹੈ ਕਿ ਸ਼ਬਦ ਬਾਣੀ ਦੇ ਲੜ ਲੱਗ ਕੇ, ਪ੍ਰਮਾਤਮਾ ਦੀ ਉਸਤ ਦੇ ਲੜ ਲੱਗ ਕੇ ਉਹਦੇ ਵਿੱਚ ਨਿਵਾਸ ਕਰਨ ਦੀ ਮੈਨੂੰ ਯੁਕਤੀ ਮਿਲ ਗਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਇਹ ਸਿੱਖ ਨੂੰ ਗੱਲ ਸਮਝ ਆ ਗਏ ਕਿ ਸਿੱਖਾ ਜੇ ਬਾਣੀ ਨਾਲ ਜੁੜਿਆ ਰਹੇਗਾ, ਸ਼ਬਦ ਨਾਲ ਜੁੜਿਆ ਰਹੇਗਾ, ਤੇਰੀ ਸੁਰਤ ਵਾਹਿਗੁਰੂ ਅਕਾਲ ਪੁਰਖ ਵਿੱਚ ਲੀਨ ਹੋਵੇਗੀ, ਚਰਨ ਸ਼ਰਨ ਵਿੱਚ ਵਾਸਾ ਹੋਵੇਗਾ, ਕੋਈ ਸਵਰਗ ਬਹਿਸ਼ਤ ਕੋਈ ਅਕਾਲ ਪਤਾਲ ਕੁਛ ਵੀ ਕਲੀ ਤੇਰਾ ਕੁਝ ਨਹੀਂ ਵਿਗਾੜ ਸਕਦੇ, ਤੇ ਨਾ ਤੇਰੇ ਅੰਦਰ ਕੋਈ ਇਸ ਤਰ੍ਹਾਂ ਦੀ ਲਾਲਸਾ ਪੈਦਾ ਹੋ ਸਕਦੀ ਹੈ। ਇਹੋ ਗੱਲ ਸਾਡੀ ਅਰਦਾਸ ਦੇ ਫੈਸਲੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਮਝਾਈ ਹੈ। ਤੈਨੂੰ ਹਰ ਦਿਨ ਰਹਿਣ ਕੀਰਤਨ ਗਾਈ ਹੈ, ਬੜਨਾ ਜੋ ਨਹੀਂ ਪਾਈ ਹੈ, ਜਿਸ ਦੇਵੈ ਪੁਰਖ ਵਿਦਾਤਾ ਹਰ ਰਸਤੇ ਹੀ ਜਾਤਾ, ਜਮ ਤੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ। ਇਤਨੀ ਗੱਲ ਹੈ, ਜੇ ਸਾਡੀ ਸਮਝ ਵਿੱਚ ਆ ਜਾਏ ਤੇ ਭਾਈ ਜਿਹੜਾ ਵੀ ਸੰਸਾਰ ਵਿੱਚੋਂ ਤੁਰੇਗਾ ਉਹ ਆਪਣੀ ਮੰਜ਼ਲੇ ਮਕਸੂਦ ਤੇ ਪਹੁੰਚੇਗਾ, ਆਪਣੇ ਟਿਕਾਣੇ ਤੇ ਪਹੁੰਚੇਗਾ। ਉਹਦੇ ਵਾਸਤੇ ਫਿਰ ਅਫਸੋਸ ਕਰਨ ਦੀ ਤਾਂ ਕੋਈ ਜ਼ਰੂਰਤ ਹੀ ਨਹੀਂ ਰਹਿ ਜਾਂਦੀ, ਕਿਉਂਕਿ ਤੇ ਆਪਣੇ ਘਰ ਚਲਾ ਗਿਆ, ਆਪਣੇ ਟਿਕਾਣੇ ਪਹੁੰਚ ਗਿਆ। ਇਸ ਵਾਸਤੇ ਜਾਣ ਵਾਲੇ ਨੇ ਆਪਣੀ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਐਸੀ ਘਾਲਣਾ ਘਾਲੀ ਹੈ ਤਾਂ ਗੁਰੂ ਚਰਨਾਂ 'ਚ ਜਾਣ ਤੋਂ ਉਹਨੂੰ ਕੋਈ ਨਹੀਂ ਰੋਕ ਸਕਦਾ। ਸਾਡੀ ਅਰਦਾਸ ਵੀ ਸਾਰਥਕ ਹੋਵੇਗੀ ਤੇ ਭਾਈ ਜਾਣ ਵਾਲਾ ਤੇ ਤੁਰ ਗਿਆ, ਪਰ ਅਸੀਂ ਬਫਰਜ਼ ਕਾਇਮ ਕੀਤੇ ਕਿ ਉਹਨੇ ਜਾਣਾ ਸੀ, ਅਸੀਂ ਤਰੀ ਜਾਣਾ, ਸੰਸਕਾਰ ਕਰਕੇ ਉਹਨੇ ਮੁੜ ਭੁੱਲ ਜਾਂਦੇ ਹਾਂ, ਇਸ ਤੇ ਨਹੀਂ ਜਾਣਾ, ਉਹ ਨਹੀਂ ਕਹਿਣਾ। ਮੈਨੂੰ ਗੱਲ ਚੇਤੇ ਆਈ, ਇੱਕ ਮਿੰਟ ਵਿੱਚ ਸਮਾਪਤੀ ਕਰਾਂਗਾ। ਅਸੀਂ ਘੜੀਆਂ ਵਧੀਆਂ, ਕਲਾਕਸ ਲੱਗੇ ਨੇ, ਅਲਾਰਮ ਖੜਕਦੇ ਆ, ਅਸੀਂ ਸਾਰੇ ਕਹਿੰਦੇ ਹਾਂ ਵੀ ਟਾਈਮ ਪਾਸ ਕਰ ਰਹੇ ਹਾਂ, ਵਕਤ ਪਾਸ ਕਰ ਰਹੇ ਹਾਂ, ਪਰ ਕਹਾਣੀ ਕੀ ਹੈ ਕਿ ਵਕਤ ਸਾਨੂੰ ਪਾਸ ਕਰ ਰਿਹਾ, ਵਕਤ ਸਾਨੂੰ ਕੱਟ ਰਿਹਾ, ਅਸੀਂ ਵਕਤ ਨੂੰ ਨਹੀਂ ਕੱਟ ਰਹੇ। ਵਿਚਾਰਵਾਨ ਕਹਿੰਦੇ ਨੇ ਕਿ ਜਿੱਦਣ ਕੋਈ ਇਹੋ ਜਿਹੀ ਘੜੀ ਬਣ ਗਈ ਜਿਹਨੂੰ ਵੇਖ ਕੇ ਮਨੁੱਖ ਨੂੰ ਅਹਿਸਾਸ ਹੋਵੇ ਕਿ ਮੇਰੀ ਜ਼ਿੰਦਗੀ ਇੰਨੀ ਗੁਜ਼ਰ ਗਈ ਹੈ, ਆ ਰਿਹਾ ਮੇਰਾ ਅਸਤੀ ਹੋ ਨੇੜੇ, ਉਦੋਂ ਮਨੁੱਖ ਧਰਮ ਤੋਂ ਨਹੀਂ ਬਚ ਸਕੇਗਾ, ਉਦੋਂ ਮਨੁੱਖ ਹਰ ਹਾਲਤ ਵਿੱਚ ਧਰਮੀ ਹੋ ਜਾਏਗਾ। ਹੁਣ ਤੇ ਅਸੀਂ ਤਾਂ ਹੀ ਪਿੱਟਣ ਦੀ ਆਪਣੇ ਆਪ ਨੂੰ ਉੱਤੇ ਚਾੜਿਆ ਹੋਇਆ, ਲੇਕਿਨ ਇਹ ਨਹੀਂ ਪਤਾ ਕਿ ਸਾਨੂੰ ਕਾਲ ਸਾਰਿਆਂ ਨੂੰ ਰਗੜ ਤੇ ਜਾ ਰਿਹਾ। ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨੇ ਕੋਈ ਕਾਲ ਨੂੰ ਜਿੱਤ ਨਹੀਂ ਸਕਿਆ, ਕਾਲ ਹੀ ਸਾਰਿਆਂ ਨੂੰ ਹਮੇਸ਼ਾ ਜਿੱਤੇਗਾ। ਤੇ ਇਹ ਗੱਲ ਸਾਨੂੰ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜ਼ਿੰਦਗੀ ਦਾ ਸਮਾਂ ਗੁਜ਼ਰ ਜਾਣਾ, ਮੁੜ ਕੇ ਹੱਥ ਨਹੀਂ ਆਉਣਾ। ਜੇ ਵਾਹਿਗੁਰੂ ਅਕਾਲ ਪੁਰਖ ਵਿੱਚ ਸ਼ਬਦ ਰਾਹੀਂ ਅਸੀਂ ਸੁਰਤ ਜੋੜ ਸਕੀਏ ਤਾਂ ਇਹ ਜ਼ਿੰਦਗੀ ਸਾਰਥਕ ਹੋ ਸਕਦੀ ਹੈ। ਇਸੇ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਪਾਰਥ ਕੀਨ। ਅਟਲ ਫੈਸਲਾ ਹੈ ਕਿ ਇਸ ਅਟਲ ਫੈਸਲੇ ਵੱਲ ਸਾਡਾ ਧਿਆਨ ਜਾਂਦਾ ਰਹੇ ਤੇ ਸਾਡੀ ਸੁਰਤ ਸ਼ਬਦ ਵਿੱਚ ਲੱਗੀ ਰਹੇ। ਇਸੇ ਲਈ ਅਸੀਂ ਧਰਮ ਕਰਮ ਦੇ ਸਾਰੇ ਉੱਦਮ ਕਰਦੇ ਹਾਂ। ਜੇ ਇਹ ਗੱਲ ਨਹੀਂ ਬਣਦੀ ਤਾਂ ਉੱਦਮ ਸਾਰਥਕ ਨਹੀਂ ਗੇ, ਜੇ ਇਹ ਬਣ ਜਾਂਦੀ ਹੈ ਤਾਂ ਸਾਡਾ ਗਾਵਿਆ ਸੁਣਿਆ ਸੇਵਾ ਕੀਤੀ ਸਭ ਸਾਰਥਕ ਹੋ ਜਾਏਗਾ। ਇੰਨੇ ਅੱਖਰਾਂ ਨਾਲ ਹੀ ਮੈਂ ਆਪਣੀ ਬੇਨਤੀ ਨੂੰ ਸੰਕੋਚਦਾ ਹੋਇਆ ਕਿ ਮੈਂ ਦਾ ਯਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।